ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ ਆਦ ਮੱਦ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਆਦ ਮੱਦ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਧਾਂ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਪਵੈ ਸਭ ਕਿਛ ਕਰਤੇ ਹੱਥ ਕਾਰਣ ਜੋ ਕਰੈ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਬਹੁਤ ਹੀ ਸਤਿਕਾਰਯੋਗ ਗੁਰੂ ਸਰੂਪ ਗੁਰੂ ਪਿਆਰ ਵਾਲੀ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਦਰਸ਼ਨ ਇਸ਼ਨਾਨ ਕਰਕੇ ਸਾਹਿਬਾਂ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਸਰਵਣ ਕਰਨ ਉਪਰੰਤ ਨਿਤਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਸਤਿਗੁਰਾਂ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਸੱਜ ਕੇ ਗੁਰਦੇਵ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਇਲਾਹੀ ਫੁਰਮਾਨ ਦੀ ਵਿਚਾਰ ਕਹਿਣ ਸੁਣਨ ਦੇ ਲਈ ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ ਦੇ ਵਿੱਚ ਲਵਾ ਰਹੇ ਹੋ। ਗੁਰੂ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਰਕੇ ਰਹਿਮਤ ਕਰਕੇ ਅੱਜ ਦੇ ਇਸ ਇਲਾਹੀ ਫੁਰਮਾਨ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਣੀ ਦੇ ਬੋਹਿਤ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਜੋ ਗੁਰਦੇਵ ਪਾਤਸ਼ਾਹ ਜੀ ਨੇ ਗੋਜਰੀ ਰਾਗ ਦੀ ਦੂਸਰੀ ਇਹ ਵਾਰ ਉਚਾਰਨ ਕੀਤੀ ਹੈ। ਗੋਜਰੀ ਵਾਰ ਦੇ ਵਿੱਚ ਦੋ ਵਾਰਾਂ ਨੇ, ਪਹਿਲੇ ਪਾਤਸ਼ਾਹ ਜੀ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਔਰ ਇਹ ਵਾਰ ਪੰਚਮ ਗੁਰਦੇਵ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਜਿਸ ਦੀਆਂ 21 ਪੌੜੀਆਂ ਹਨ। 20ਵੀਂ ਪੌੜੀ ਵਿੱਚ ਗੁਰਦੇਵ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰ ਰਹੇ ਨੇ। ਸਮੁੱਚੀ ਵਾਰ ਦਾ ਜੋ ਭਾਵ ਹੈ, ਇਸ ਦੇ ਵਿੱਚ ਨਾਮ ਦੀ ਮਹਾਨਤਾ ਨੂੰ, ਸਤਿਗੁਰਾਂ ਦੀ ਬਖਸ਼ਿਸ਼ ਨੂੰ, ਸਤਿਗੁਰਾਂ ਦੀ ਰਹਿਮਤ ਨੂੰ ਔਰ ਜਿਸ ਨੇ ਗੁਰੂ ਦੇ ਲੜ ਲੱਗਣਾ ਕੀਤਾ ਹੈ, ਗੁਰੂ ਦੀ ਰਸਾਈ ਪ੍ਰਾਪਤ ਕੀਤੀ ਹੈ, ਉਸਦੇ ਉੱਤੇ ਜੋ ਨਿਰੰਕਾਰੀ ਬਖਸ਼ਿਸ਼ ਹੈ ਗੁਰਦੇਵ ਪਾਤਸ਼ਾਹ ਜੀ ਨੇ, ਉਸ ਦਾ ਵਰਣਨ ਕਰਦਿਆਂ ਹੋਇਆਂ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ। ਇਸ ਲਈ ਵਾਰ ਦੀ ਜੋ ਪ੍ਰਾਰੰਭਤਾ ਹੈ ਉਹਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਗੁਰੂ ਕੇ ਸਿੱਖ ਨੇ ਰੋਜ਼ਾਨਾ ਚਾਰ ਕੰਮ ਨਿਤਨੇਮ ਦੇ ਨਾਲ ਪ੍ਰੇਮ ਦੇ ਨਾਲ ਕਰਨੇ ਨੇ, ਔਰ ਜਿਹੜਾ ਸਿੱਖ ਇਹ ਚਾਰੇ ਕਰਮ ਰੋਜ਼ਾਨਾ ਕਰਦਾ ਏ ਉਸ 'ਤੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ, ਰਹਿਮਤ ਹੁੰਦੀ ਹੈ। ਪਰ ਐਸੇ ਗੁਰਮੁਖ ਪਿਆਰੇ ਬਹੁਤ ਵਿਰਲੇ ਨੇ ਜਿਹੜੇ ਇਹ ਕਰਮ ਕਰਕੇ ਸਤਿਗੁਰਾਂ ਦੀ ਅਸੀਸ ਦੇ ਪਾਤਰ ਬਣਦੇ ਨੇ। ਆਪ ਜੀ ਕਈ ਵਾਰੀ ਇਹ ਪਾਵਨ ਪਵਿੱਤਰ ਬਚਨ ਪੜ੍ਹਦੇ ਹੋ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆਂ ਦਰਗਾਹ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋਂ ਇਹ ਵਥ ਦੇ, ਜਗ ਮੈਂ ਉੱਤਮ ਕੰਢ ਇਹੈ ਵਿਰਲੇ ਕੇਈ ਕੇ। ਜਗਤ ਦੇ ਵਿੱਚ ਉਹ ਵਿਰਲੇ ਕਹੇ ਜਾਂਦੇ ਨੇ ਜਿਹੜੇ ਇਹ ਚਾਰੇ ਹੀ ਕਰਮ ਕਰਦੇ ਹਨ। ਗੁਰਦੇਵ ਪਾਤਸ਼ਾਹ ਨੇ ਅੰਤਰ ਗੁਰ ਆਰਾਧਨਾ, ਅੰਤਰ ਆਤਮਾ ਗੁਰੂ ਦੀ ਆਰਾਧਨਾ ਕਰਨੀ, ਨਾਮ ਦਾ ਜਪਣਾ, ਜਿਹਵਾ ਜਪ ਗੁਰ ਨਾਉ ਨਿਤਨੇਮ ਕਰਨਾ, ਨੇਤਰੀ ਸਤਿਗੁਰ ਪੇਖਣਾ, ਸੰਗਤ ਵਿੱਚ ਆ ਕੇ ਗੁਰੂ ਦੇ ਦੀਦਾਰ ਕਰਨੇ, ਗੁਰੂ ਕੀ ਸੰਗਤ ਦੇ ਦੀਦਾਰ ਕਰਨੇ, ਔਰ ਸ਼੍ਰਵਣੀ ਸੁਣਨਾ ਗੁਰ ਨਾਉ, ਗੁਰੂ ਕੀਆਂ ਕਥਾ ਕਹਾਣੀਆਂ ਸਰਵਣ ਕਰਨੀਆਂ। ਇਹ ਚਾਰ ਕਰਮ ਜੋ ਗੁਰਮੁਖ ਪਿਆਰੇ ਕਰਦੇ ਨੇ ਨਾ, ਸਾਹਿਬ ਕਹਿੰਦੇ ਨੇ ਜਗ ਮੈਂ ਉੱਤਮ ਕੰਢ ਇਹ, ਉਹ ਜਗਤ ਦੇ ਵਿੱਚ ਉੱਤਮ ਪੁਰਖ ਕਹੇ ਜਾਂਦੇ ਨੇ ਜਿਨ੍ਹਾਂ 'ਤੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੁੰਦੀ ਹੈ। ਇਸ ਲਈ ਨਾਮ ਦੀ ਵਡਿਆਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਇਹ ਬਖਸ਼ਿਸ਼ ਕਰ ਰਹੇ ਨੇ। ਆਓ ਪਿਆਰ ਸ਼ਰਧਾ ਭਾਵਨਾ ਸਤਿਕਾਰ ਸਰਵਣ ਕਰਨ ਦੇ ਲਈ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਆਦਿ ਮੱਧ ਅਰ ਅੰਤ ਪਰਮੇਸ਼ਰ ਰੱਖਿਆ।
ਗੁਰਦੇਵ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਰਕੇ ਇਸ 20ਵੀਂ ਪੌੜੀ ਦੇ ਇਹ ਜੋ ਪਹਿਲਾ ਸ਼ਲੋਕ ਹੈ ਇਸ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ ਕਿ ਆਦਿ ਮੱਧ ਅਰ ਅੰਤ ਪਰਮੇਸ਼ਰ ਰੱਖਿਆ। ਪਰਮੇਸ਼ਰ ਨੇ ਆਪਣੇ ਸੇਵਕ ਨੂੰ, ਆਪਣੇ ਪਿਆਰੇ ਨੂੰ, ਆਪਣੇ ਦਾਸ ਨੂੰ, ਸਤਸੰਗੀ ਨੂੰ ਆਦਿ ਵਿੱਚ ਵੀ, ਮੱਧ ਵਿੱਚ ਵੀ ਅਤੇ ਅੰਤ ਵਿੱਚ ਵੀ ਉਸਦੀ ਰੱਖਿਆ ਕੀਤੀ ਹੈ। ਭਾਵ ਕਿ ਉਹ ਪਰਮੇਸ਼ਰ ਬਚਪਨ ਦੇ ਵਿੱਚ ਵੀ ਰੱਖਿਆ ਕਰਦਾ ਹੈ, ਜਵਾਨੀ ਵਿੱਚ ਵੀ ਰੱਖਿਆ ਕਰਦਾ ਹੈ ਅਤੇ ਬੁਢੇਪੇ ਦੇ ਵਿੱਚ ਵੀ ਰੱਖਿਆ ਕਰਦਾ ਹੈ। ਤਿੰਨੇ ਅਵਸਥਾ ਦੇ ਵਿੱਚ, ਤਿੰਨੇ ਕਾਲਾਂ ਦੇ ਵਿੱਚ, ਭੂਤ ਭਵਿੱਖਤ ਵਰਤਮਾਨ ਕਾਲ, ਪਹਿਲੇ ਵੀ ਗੁਰਦੇਵ ਪਾਤਸ਼ਾਹ ਜੀ ਸਾਡੀ ਰੱਖਿਆ ਕਰਦੇ ਸਨ, ਹੁਣ ਵੀ ਸਾਡੇ 'ਤੇ ਬਖਸ਼ਿਸ਼ ਕਰ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਉਹਦੀ ਰਹਿਮਤ ਹਮੇਸ਼ਾ ਹੀ ਜੀਵ ਦੇ ਉੱਤੇ ਉਹਦੀ ਬਖਸ਼ਿਸ਼ ਬਣੀ ਰਹਿਣੀ ਹੈ। ਕਿਉਂਕਿ ਉਹ ਪਰਮੇਸ਼ਰ ਜੋ ਮਾਲਕ ਵਾਹਿਗੁਰੂ ਹੈ ਨਾ, ਹਮੇਸ਼ਾ ਹੀ ਸਦਾ ਅੰਗ ਸੰਗੇ ਅਭੰਗੰ ਬਿਭੂਤੇ, ਹਮੇਸ਼ਾ ਹੀ ਜੀਵ ਦੇ ਅੰਗ ਸੰਗ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹ ਗੁਰੂ ਹਮੇਸ਼ਾ ਨਾਲ ਹੈ, ਸਦਾ ਅੰਗ ਸੰਗ ਹੈ, ਹਮੇਸ਼ਾ ਸਾਡੀ ਰੱਖਿਆ ਕਰਨ ਵਾਲਾ ਹੈ, ਕਿਉਂਕਿ
ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ।
ਕਿਵੇਂ ਰੱਖਿਆ ਕੀਤੀ ਸਤਿਗੁਰੂ ਜੀ ਨੇ, ਗੁਰਦੇਵ ਪਾਤਸ਼ਾਹ ਨੇ, ਗੁਰੂ ਨੇ ਦਿੱਤਾ ਹਰ ਨਾਮ। ਹਰੀ ਪਰਮਾਤਮਾ ਦਾ ਨਾਮ ਪਰਮੇਸ਼ਰ ਨੇ ਦਿੱਤਾ ਹੈ। ਵਾਹਿਗੁਰੂ ਨੇ ਆਪਣਾ ਨਾਮ ਬਖਸ਼ਿਸ਼ ਕੀਤਾ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਵਾਸਤਵ ਦੇ ਵਿੱਚ ਉਸ ਪਰਮੇਸ਼ਰ ਦਾ ਕੋਈ ਨਾਮ ਨਹੀਂ ਹੈ, ਉਸ ਕਰਤਾਰ ਦਾ, ਨਿਰੰਕਾਰ ਦਾ ਕੋਈ ਇੱਕ ਨਾਮ ਨਹੀਂ ਹੈ। ਆਪ ਜੀ ਰੋਜ਼ਾਨਾ ਹੀ ਪੜ੍ਹਦੇ ਹੋ ਨਾ, ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹੁ ਸਾਹਣ ਗਣਿਜੈ, ਨਹੀਂ ਜਾਣ ਜਾਈ ਕਛੂ ਰੂਪ ਰੇਖੰ, ਕਹਾਂ ਬਾਸਤਾਂ ਕਹਿ ਫਿਰੇ ਕੌਣ ਭੇਖੰ, ਕਹਾਂ ਮੈਂ ਬਖਾਨੋ ਕਹਿ ਮੋਹ ਨਾ ਆਵੈ। ਉਹ ਕਹਿਣ ਦੇ ਵਿੱਚ ਹੀ ਨਹੀਂ ਹੈ, ਕਿਉਂਕਿ ਨਾ ਤਾਂ ਉਹਦਾ ਕੋਈ ਨਾਮ ਹੈ, ਨਾ ਠਾਮ ਲਾ ਮੁਕਾਮ, ਉਹ ਮੁਕਾਮ ਨਹੀਂ, ਉਸਦਾ ਕੋਈ ਟਿਕਾਣਾ ਨਹੀਂ ਕਿ ਇੱਕ ਥਾਂ ਦੇ ਉੱਤੇ ਬੈਠਾ ਹੋਵੇ ਪਰਮਾਤਮਾ। ਇੱਕ ਥਾਂ ਦੇ ਉੱਤੇ ਅਸੀਂ ਉਸ ਨੂੰ ਨਿਸ਼ਚਿਤ ਨਹੀਂ ਕਰ ਸਕਦੇ ਕਿ ਇੱਕ ਜਗ੍ਹਾ ਦੇ ਉੱਤੇ ਬੈਠਾ ਹੈ ਪਰਮੇਸ਼ਰ, ਉਸ ਦੂਸਰੀ ਜਗ੍ਹਾ ਦੇ ਉੱਤੇ ਨਹੀਂ ਹੈ। ਨਹੀਂ, ਉਹ ਪਰਮੇਸ਼ਰ ਸਰਵ ਵਿਆਪਕ ਹੈ, ਉਹਦਾ ਕੋਈ ਇੱਕ ਨਾਮ ਨਹੀਂ ਹੈ। ਔਰ ਉਸ ਪਰਮੇਸ਼ਰ ਦੇ ਨਾਮ ਨੂੰ ਜਾਣੇ ਤੋਂ ਬਿਨਾਂ, ਸਮਝੇ ਤੋਂ ਬਿਨਾਂ ਮਨੁੱਖ ਨੂੰ ਬਖਸ਼ਿਸ਼ ਦੀ ਪ੍ਰਾਪਤੀ ਕਰਨੀ ਵੀ ਕਠਿਨ। ਸੂਖਮ ਵਿਚਾਰ ਕੀਤੇ ਤੋਂ ਬਿਨਾਂ ਨਾਮ ਦਾ ਭਾਵ ਜਾਣਨਾ ਬਹੁਤ ਔਖਾ ਹੈ, ਅਤੇ ਜਾਣੇ ਤੋਂ ਬਿਨਾਂ ਇਹ ਜਿਹੜਾ ਗੂੜ ਭੇਦ ਹੈ ਨਾ, ਦਸਮੇਸ਼ ਪਿਤਾ ਜੀ ਨੇ ਬਚਨ ਕਹੇ ਨੇ, ਜਾਣੇ ਤੋਂ ਬਿਨਾਂ ਗੂੜ ਭੇਵ ਨੂੰ ਮਨੁੱਖ ਜਾਣ ਵੀ ਨਹੀਂ ਸਕਦਾ ਹੈ। ਅਤੇ ਜਿੰਨਾ ਚਿਰ ਉਸਨੂੰ ਜਾਣ ਹੀ ਨਹੀਂ ਸਕੇਗਾ ਮਾਲਕ ਨੂੰ, ਉਹਦੀ ਪ੍ਰਾਪਤੀ ਕਿਵੇਂ ਹੋਵੇਗੀ? ਜਿਸ ਮਨੁੱਖ ਦੇ ਬਾਰੇ ਸਾਨੂੰ ਕੋਈ ਸਮਝ ਨਹੀਂ, ਕੋਈ ਗਿਆਨ ਨਹੀਂ, ਅਸੀਂ ਕਿਵੇਂ ਉਸ ਨੂੰ ਮਿਲ ਸਕਦੇ ਹਾਂ, ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਇਸ ਲਈ ਗੁਰਮਤ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਉਹ ਵਿਸ਼ੇਸ਼ਣਧਾਰੀ ਜੋ ਵਾਹਿਗੁਰੂ ਹੈ ਨਾ, ਉਸ ਵਾਹਿਗੁਰੂ ਦੇ ਅਨੇਕਾਂ ਭਾਵੇਂ ਨਾਮ ਨੇ, ਪਰ ਗੁਰਮਤ ਨੇ ਇਹ ਬਚਨ ਕਹੇ ਨੇ, ਕਿਰਤਮ ਨਾਮ ਕਥੇ ਤੇਰੇ ਜਿਹਬਾ। ਜਿਸ ਤਰ੍ਹਾਂ ਦੀ ਪਰਮਾਤਮਾ ਨੇ ਕਿਰਤ ਕੀਤੀ, ਉਸ ਤਰ੍ਹਾਂ ਦੇ ਉਹਦੇ ਨਾਮ ਪੈ ਗਏ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਨੇਕ ਪ੍ਰਕਾਰ ਦੇ ਨਾਮ ਉਚਾਰਨ ਕੀਤੇ ਨੇ। ਮਾਰੂ ਰਾਗ ਵਿੱਚ ਗੁਰਦੇਵ ਪਾਤਸ਼ਾਹ ਨੇ ਬੜੇ ਪਿਆਰੇ ਬਚਨ ਕਹੇ ਨੇ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ, ਮਧਸੂਦਨ ਦਾ ਮੋਦਰ ਸਵਾਮੀ, ਰਿਖੀ ਕੇਸ ਗੋਵਰਧਨ ਧਾਰੀ, ਮੁਰਲੀ ਮਨੋਹਰ ਹਰ ਰੰਗਾ। ਇਹ ਸਾਰੇ ਮਾਲਕ ਦੇ ਨਾਮ ਨੇ, ਪਰ ਅਖੀਰ ਵਿੱਚ ਜਾ ਕੇ ਸਤਿਗੁਰੂ ਪਾਤਸ਼ਾਹ ਕਹਿੰਦੇ, ਕਿਰਤਮ ਨਾਮ ਕਥੇ ਤੇਰੇ ਜੇਬਾ। ਇਸ ਜੇਬਾ ਨੇ, ਇਸ ਰਸਨਾ ਨੇ, ਇਸ ਜ਼ਬਾਨ ਨੇ ਤੇਰੇ ਕਿਰਤਮ ਨਾਮ ਕਥਨ ਕੀਤੇ ਨੇ। ਜੇ ਉੱਧਰ ਦੇ ਦੁਆਲੇ ਰੱਸੀ ਬੰਨ੍ਹ ਲਈ ਤਾਂ ਉਸ ਨੂੰ ਉਹੋ ਜਿਹਾ ਨਾਮ ਦੇ ਦਿੱਤਾ, ਜੇ ਗੋਵਰਧਨ ਪੱਥਰ ਨੂੰ ਪਰਬਤ ਨੂੰ ਚੁੱਕਿਆ ਅਤੇ ਗੋਵਰਧਨ ਧਾਰੀ ਕਹਿ ਦਿੱਤਾ, ਦਮੋਦਰ ਕਹਿ ਦਿੱਤਾ, ਅਚੁੱਤ ਕਹਿ ਦਿੱਤਾ, ਪਾਰ ਬ੍ਰਹਮ ਕਹਿ ਦਿੱਤਾ। ਵਾਸਤਵ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਨਾਮ ਤੇਰਾ ਪਰਾ ਪੂਰਬਲਾ। ਇਹ ਸੱਚਾ ਨਾਮ ਜੋ ਵਾਹਿਗੁਰੂ ਹੈ ਨਾ, ਇਹ ਤੇਰਾ ਪਰਾ ਪੂਰਬਲਾ ਪੁਰਾਤਨ ਨਾਮ, ਤੇਰਾ ਸਭ ਤੋਂ ਇਹ ਪੁਰਾਣਾ ਪਰਮੇਸ਼ਰ ਦਾ ਨਾਮ ਹੈ। ਔਰ ਜਦੋਂ ਅਸੀਂ ਇਹ ਵਿਸ਼ੇਸ਼ਣ ਧਾਰੀ ਵਾਹਿਗੁਰੂ ਜੀ ਦਾ ਸਤਨਾਮ ਪਰਾ ਪੂਰਬਲਾ ਹੈ ਨਾ, ਇਸ ਨੂੰ ਸਰਵੋਤਮ ਨਾਮ ਕਿਹਾ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹੀਏ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਪੜ੍ਹੀਏ, ਉਹਨਾਂ ਨੇ ਇੱਕ ਬਚਨ ਕਹੇ ਨੇ, ਜਿਤਨੇ ਨਾਮ ਸੰਸਾਰ ਕੇ ਸਿਤਨੇ ਨਾਮ ਸੰਸਾਰ ਕੇ ਵਾਹਿਗੁਰੂ ਤਿੰਨ ਮੇਰ। ਜਿੰਨੇ ਵੀ ਨਾਮ ਨੇ ਨਾ ਪਰਮਾਤਮਾ ਦੇ, ਉਹਨਾਂ ਸਾਰਿਆਂ ਵਿੱਚੋਂ ਵਾਹਿਗੁਰੂ ਜਿਹੜਾ ਨਾਮ ਹੈ ਨਾ, ਇਸ ਨੂੰ ਇੱਕ ਮੇਰ ਕਿਹਾ ਗਿਆ। ਜਿਵੇਂ ਮਾਲਕਾ ਮਣਕਾ ਹੁੰਦਾ ਨਾ, ਮੇਰੂ ਮਾਲਾ ਵਿੱਚ ਇੱਕ ਮੇਰੂ ਮਣਕਾ ਹੁੰਦਾ ਜੋ ਸਾਰਿਆਂ ਤੋਂ ਸ੍ਰੇਸ਼ਟ ਹੁੰਦਾ। ਇਸ ਲਈ ਕਹਿੰਦੇ ਵਾਹਿਗੁਰੂ ਤੇਰਾ ਨਾਮ ਜਿਹੜਾ ਹੈ ਇਹ ਸਾਰਿਆਂ ਤੋਂ ਸ੍ਰੇਸ਼ਟ ਹੈ। ਜਦੋਂ ਅਸੀਂ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਉਸ ਮਾਲਕ ਦੇ ਨਾਮ ਨੂੰ ਜਪਦੇ ਹਾਂ, ਉਸ ਮਾਲਕ ਨੂੰ ਸਮਝਦੇ ਹਾਂ, ਕਿਉਂਕਿ ਉਹਦੇ ਅਰਥ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਅਰਥ ਚਿੰਤਨ ਰੂਪ ਦੇ ਵਿੱਚ, ਸਿਮਰਨ ਰੂਪ ਦੇ ਵਿੱਚ, ਅਭਿਆਸ ਰੂਪ ਦੇ ਵਿੱਚ। ਸਤਿਗੁਰਾਂ ਨੇ ਦੱਸਿਆ ਕਿ ਨਾਮ ਦੇ ਲਕਸ਼ ਨੂੰ ਸਮਝਣਾ, ਨਾਮ ਦੇ ਨਿਸ਼ਾਨੇ ਨੂੰ ਜਾਣਨਾ, ਕਿਉਂਕਿ ਜਿੰਨਾ ਚਿਰ ਨਾਮ ਦਾ ਅਸੀਂ ਪ੍ਰਯੋਜਨ ਨਹੀਂ ਸਮਝ ਸਕਾਂਗੇ ਕਿ ਪਰਮਾਤਮਾ ਦਾ ਨਾਮ ਅਸੀਂ ਕਿਸ ਕਾਰਨ ਕਰਕੇ ਜਪ ਰਹੇ ਹਾਂ। ਅਸੀਂ ਤਾਂ ਜਪਣ ਦੀਆਂ ਵੀ ਵਿਧੀਆਂ ਵੱਖਰੀਆਂ ਵੱਖਰੀਆਂ ਬਣਾ ਦਿੱਤੀਆਂ ਨੇ। ਕੋਈ ਕਹਿੰਦਾ ਇਉਂ ਜਪੋ, ਕੋਈ ਕਹਿੰਦਾ ਇਉਂ ਜਪੋ। ਨਹੀਂ ਭਾਈ, ਜੋ ਸਤਿਗੁਰਾਂ ਨੇ ਕਿਹਾ ਇਉਂ ਜਪੋ। ਜਿਵੇਂ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਨਾ, ਮਨੁੱਖਾਂ ਦੀਆਂ ਬਣਾਈਆਂ ਵਿਧੀਆਂ ਨਹੀਂ, ਇਹ ਆਪ ਨਾਰਾਇਣ ਸਤਿਗੁਰੂ ਨਿਰੰਕਾਰ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਭਾਈ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਕੋਈ ਬੱਚੀ, ਕੋਈ ਮਾਂ, ਕੋਈ ਭੈਣ ਦੁੱਧ ਰਿੜਕਦੀ ਹੋਵੇ ਨਾ, ਅਤੇ ਦੁੱਧ ਰਿੜਕਦਿਆਂ ਰਿੜਕਦਿਆਂ ਉਹਦੇ 'ਤੇ ਮੱਖਣ ਆ ਜਾਂਦਾ ਹੈ, ਪਰ ਜੇ ਉਹ ਮਧਾਣੀ ਨੂੰ ਘੋਟਾ ਲਾਈ ਜਾਏ ਲਾਈ ਜਾਏ ਲਾਈ ਜਾਏ, ਮੱਖਣ ਫਿਰ ਲੱਸੀ ਵਿੱਚ ਹੀ ਰਲ ਜਾਂਦਾ ਹੈ। ਜਿਹੜਾ ਤੱਤ ਨਿਕਲਿਆ ਸੀ ਨਾ, ਉਹ ਫਿਰ ਲੱਸੀ ਵਿੱਚ ਹੀ ਮਿਲ ਗਿਆ। ਇਸ ਲਈ ਕਈ ਵਾਰੀ ਅਸੀਂ ਜਪਦਿਆਂ ਨਾਮ ਜਿਹੜਾ ਹੈ ਨਾ, ਉਹਦਾ ਅਰਥ ਵੀ ਭੁੱਲ ਜਾਂਦੇ ਹਾਂ ਅਤੇ ਉਹਦੀ ਸ਼ੁੱਧਤਾ ਨੂੰ ਵੀ ਤਿਆਗ ਜਾਂਦੇ ਹਾਂ, ਉਹਨੂੰ ਸਿਰ ਸ਼ੁੱਧ ਉਚਾਰਨ ਕਰਨਾ ਵੀ ਭੁੱਲ ਜਾਂਦੇ ਹਾਂ। ਇਸ ਲਈ ਨਾਮ ਦਾ ਰਟਣ ਜਿਹੜਾ ਹੈ, ਨਾਮ ਦਾ ਪ੍ਰਯੋਜਨ ਜਿਹੜਾ ਹੈ, ਉਹ ਬਹੁਤ ਕਠਿਨ ਹੈ। ਉਹਦਾ ਜਪਣਾ ਹੀ ਪ੍ਰਯੋਜਨ ਦੇ ਰਹਿਤ ਹੋ ਜਾਂਦਾ ਹੈ। ਇਸ ਲਈ ਜਿਹੜਾ ਨਾਮ ਕਿਸੇ ਨੇ ਕਲਪਿਆ ਹੈ ਨਾ, ਵੱਖਰੇ ਵੱਖਰੇ ਨਾਮ ਕਲਪਦੇ ਨੇ, ਕੋਈ ਅੱਲਾ ਕਹਿੰਦਾ, ਕੋਈ ਗੋਡ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਰਹੀਮ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਜਿਸ ਦੀ ਕਲਪਨਾ ਕੀਤੀ ਹੈ ਉਸ ਕਲਪੇ ਹੋਏ ਨਾਮ ਦੇ ਅਰਥ ਨੂੰ ਜਾਣਨਾ ਹੈ, ਅਤੇ ਅਰਥ ਜਾਣੇ ਤੋਂ ਬਿਨਾਂ ਪ੍ਰਯੋਜਨ ਸਿੱਧ ਨਹੀਂ ਹੁੰਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਪਾਵਨ ਪਵਿੱਤਰ ਗੁਰਬਾਣੀ ਵਿੱਚ ਸਮਝਾਉਣਾ ਕੀਤਾ। ਜਿਹੜੇ ਵਿਦਵਾਨ ਨੇ, ਪੰਡਿਤ ਨੇ, ਉਹ ਆਪਣੇ ਆਪਣੇ ਤੌਰ 'ਤੇ ਅਰਥ ਕਰ ਲੈਂਦੇ ਨੇ। ਜਿਵੇਂ ਮਨੂ ਨੇ ਨਾਰਾਇਣ ਸ਼ਬਦ ਜਿਹੜਾ ਹੈ ਨਾ, ਇਹਦੇ ਅਰਥ ਕੀਤੇ ਕਿ ਨਾਰਾਇਣ ਉਸ ਨੂੰ ਕਿਹਾ ਜਾਂਦਾ ਜਿਹੜਾ ਪਾਣੀ ਵਿੱਚ ਰਹਿਣ ਵਾਲਾ ਹੈ। ਨਾਰ ਕਹਿੰਦਾ ਜਲ, ਆਇਨ ਹੁੰਦਾ ਘਰ, ਕਹਿੰਦਾ ਜਿਹੜਾ ਪਾਣੀ ਵਿੱਚ ਰਹਿਣ ਵਾਲਾ ਹੈ, ਜਲ ਵਿੱਚ ਰਹਿਣ ਵਾਲਾ ਹੈ ਨਾ, ਉਸ ਨੂੰ ਨਾਰਾਇਣ ਕਿਹਾ ਗਿਆ। ਪਰ ਸਾਹਿਬ ਤੇ ਕਹਿੰਦੇ ਨਾਰਾਇਣ ਸਭ ਮਾਹੇ ਨਿਵਾਸ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਨਾਰਾਇਣ ਸਾਰਿਆਂ ਵਿੱਚ ਹੀ ਵੱਸਦਾ, ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਉਹ ਕੇਵਲ ਇੱਕ ਪਾਣੀ ਵਿੱਚ ਰਹਿਣ ਵਾਲਾ ਨਹੀਂ, ਉਹ ਤੇ ਜਲਸ ਤੋਂ ਹੀ, ਥਲਸ ਤੋਂ ਹੀ, ਜ਼ਮੀਨ ਤੋਂ ਹੀ, ਜ਼ਮਾਂ ਤੋਂ ਹੀ, ਮਕੀਂ ਤੋਂ ਹੀ, ਮਕਾਂ ਤੋਂ ਹੀ, ਸਾਹਿਬ ਕਹਿੰਦੇ ਉਹ ਤੇ ਬਿਰਸ਼ਸ ਤੋਂ ਹੀ, ਪੱਤਸ ਤੋਂ ਹੀ, ਬਿਰਸ਼ ਦੇ ਇੱਕ ਇੱਕ ਪੱਤੇ ਵਿੱਚ ਰਮਿਆ ਹੋਇਆ, ਧਰਤੀ ਦੇ ਇੱਕ ਇੱਕ ਕਣ ਦੇ ਵਿੱਚ ਸਮਾਇਆ ਹੋਇਆ ਪਰਮੇਸ਼ਰ। ਔਰ ਇਸ ਲਈ ਉਹ ਕੋਈ ਇੱਕ ਪਾਣੀ ਵਿੱਚ ਰਹਿਣ ਵਾਲਾ ਨਹੀਂ, ਉਹ ਹਰ ਜਗ੍ਹਾ ਦੇ ਉੱਤੇ ਰਹਿਣ ਵਾਲਾ। ਰਾਮ ਨੂੰ ਕਹਿ ਦਿੱਤਾ ਕਿ ਦਸ਼ਰਥ ਦਾ ਬੇਟਾ ਹੈ, ਨਹੀਂ, पातशाह कहिंदे रमत राम सब रहो समाए। राम ओ है जिहड़ा सारिआं विच ही समाया होया, जिहड़ा सारिआं विच ही परिपूर्ण बनिआ होया परमात्मा। समां नहीं कि मैं बहुता खुलासा करां। असीं विशेष करके नावां दे नाल जुड़े होए, खिमा करनी, असीं एक सर्वव्यापी दे नाल नहीं जुड़दे हां। असीं श्री गुरु ग्रंथ साहिब जी ने नाल नहीं जुड़दे हां। हो सकदा है मेरी गल कईआं नूं चंगी भी ना लगे। साडी की बिरती बनी होई है, जिहड़े सिख अमृतसर साहिब दे विच वसदे ने ना, उह कहिंदे धन धन गुरु रामदास जी। अरदास भी गुरु रामदास जी दे चरणां विच ही करदे हां। इत्थों तक कि सचखंड श्री हरिमंदर साहिब जी नूं भी असीं गुरु रामदास जी दे नाल जोड़िया। जदों कि जे असीं विचार करिए तो हरिमंदर साहिब जी की रचना पंचम पातशाह साहिब श्री गुरु अर्जन देव जी ने की है। अमृत सरोवर की रचना गुरु रामदास जी ने की है। नगर की रचना गुरु रामदास जी ने की है। साड़ी हर एक अरदास गुरु रामदास जी के चरणों में मुबारक है। पर असी सोचना है कि अज गुरु रामदास जी के चरणों में अरदास करनी है कि गुरु ग्रंथ साहिब के चरणों में अरदास करनी है। अमृतसर बैठा सिख गुरु रामदास जी को याद करता है, आनंदपुर साहब वाला गुरु गोबिंद सिंह साहब जी को याद करता है, टुटी गंढी दरबार साहब मुक्तसर साहब वाला गुरु गोबिंद सिंह साहब जी को याद करता है, जिहड़ा बाला दिल्ली रहने वाले सिख ने ना, जिहड़े ते गुरुद्वारा बंगला साहब विच आउण वाले ने, वो श्री हर कृष्ण ते आई है जिस डिठा सब दुख जाए, जिहड़े सीसगंज जाते ने वो तेग बहादुर सिमरिया करणौ निंदे आवै ताए। असी गुरुआं दीआं वंडियां पा लईआं ने, कोई किसे नूं याद कर रहा है, कोई किसे नूं याद कर रहा है, वो भलिया सारे गुरु ग्रंथ साहिब विच बैठे हुए ने। कोई कहिंदे साडे बाबा जी ने यह बचन किया, साडे बाबा जी यह कहिंदे ने, यह नहीं कहिंदे कि गुरु ग्रंथ साहिब ने यह किया। सिख की अरदास केवल तो केवल श्री गुरु ग्रंथ साहिब अगे होनी चाहिदी है। औरैत मर्यादा विच विशेष करके लिखे है कि आप जी जेकर गुरु ग्रंथ साहिब की हजूरी विच हो तो गुरु की हजूरी विच उठ के गुरु साहिब के अगे अरदास करनी है। जे प्रकाश ने जिथे बैठे उत्थे तुसी बैठे भी अरदास कर सकते हो। इन्हां वंडियां तो असी उपर उठीए, शब्द गुरु गुरु ग्रंथ साहिब दे नाल जुड़िए, क्योंकि दसे गुरु साहिबान गुरु ग्रंथ साहिब जी विच प्रकाशमान ने। इसलिए आप जी अरदास करदे हो ना श्री गुरु ग्रंथ साहिब जी, इस करके अरदास करदे हां असी। जदों पातशाह गुरु गोबिंद सिंह साहिब जी ने ना ये अरदास दे शब्द लिखे सन, उस समय पिता गुरु गोबिंद सिंह साहिब जी ने गुरु नानक साहिब जी तो लैके गुरु तेग बहादुर साहिब जी तक अरदास दे बचन लिखे सन। बाद विच पंथ ने इस दे विच वादा कीता है। अज पंथ समुच्चा जिहड़ा है श्री गुरु ग्रंथ साहिब नाल जुड़िया होया, क्योंकि गुरु ग्रंथ साहिब गुरु ने साडे, इस तो बिना होर कोई गुरु नहीं है साडा। बाकी धार्मिक ग्रंथां दा सत्कार करना है, सारिआं दा सत्कार करना चाहीदा है, पर जुगो जुग अटल श्री गुरु ग्रंथ साहिब जी ने, ते गुरु ग्रंथ साहिब जी सानू परमात्मा दे नाम दे नाल जोड़दे ने। क्योंकि गुरु पातशाह सतगुर दिता हर नाम अमृत चखिया, सतगुरु जी ने बख्शिश करके रहमत करके हरी परमात्मा दा सानू नाम बख्शिश कीता, ते नाम जप के उहदे विच्चों अमृत चखिया। क्योंकि नाम अमृत है, विखे रस फीका त्यागरी सखिए नाम महा रस पियो, बिन रस चाखे बुढ़ गई सगली सुखी न होवत जियो। इसलिए नाम अमृत है, ते जिसने नाम नू जपया है ना, ਉਹਦੇ ਵਾਸਤੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਪ੍ਰਭੂ ਦੇ ਨਾਮ ਦੇ ਸਦਰਸ਼ ਕੋਈ ਵਸਤੂ ਪਹੁੰਚਦੀ ਨਹੀਂ ਹੈ। ਇਸ ਲਈ ਕਦੋਂ ਗੁਰੂ ਨੇ ਸਾਡੀ ਰੱਖਿਆ ਕੀਤੀ, ਗੁਰੂ ਨੇ ਸਾਡੇ 'ਤੇ ਬਖਸ਼ਿਸ਼ ਕਰਕੇ ਨਾ ਰਹਿਮਤ ਕਰਕੇ ਸਤਿਗੁਰੂ ਨੇ ਨਾਮ ਦਿੱਤਾ ਹੈ ਸਾਨੂੰ। ਇਹ ਕਿਸੇ ਦੇਹਧਾਰੀ ਦੇ ਕੋਲੋਂ ਨਾਮ ਨਹੀਂ ਲੈਣਾ, ਕਿਸੇ ਦੰਭੀ ਪਖੰਡੀ ਦੇ ਕੋਲੋਂ ਨਾਮ ਨਹੀਂ ਲੈਣਾ, ਕਿਸੇ ਡੇਰੇਦਾਰ ਦੇ ਕੋਲੋਂ ਨਾਮ ਨਹੀਂ ਲੈਣਾ, ਕੇਵਲ ਅਤੇ ਕੇਵਲ ਪੰਜ ਪਿਆਰੇ ਸਾਹਿਬਾਨਾਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ। ਕਿਉਂਕਿ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੇ 'ਤੇ ਖੁਦ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਔਰ ਬਚਨ ਕਹੇ ਸੀ ਪਾਤਸ਼ਾਹ ਨੇ, ਮੋਹ ਬਿਨਤੀ ਹੈ ਪੰਚੋਂ ਆਗੇ, ਤੁਮ ਸਤਿਗੁਰ ਹਮ ਸੇਵਕ ਲਾਗੇ, ਤੁਮ ਦਾਤੇ ਹਮ ਜਾਚਕ ਭਾਰੇ, ਅੰਮ੍ਰਿਤਦਾਨੀ ਪੰਚ ਪਿਆਰੇ, ਜਿਮ ਤੁਮ ਸਿਆਰ ਅਤੇ ਸਿੰਘ ਪਏ ਹੋ, ਅੰਮ੍ਰਿਤ ਛਕ ਕਰ ਅਮਰ ਹੋਏ ਹੋ, ਮਮ ਗਰੀਬ ਪਰ ਕਿਰਪਾ ਕੀਜੈ, ਖੈਰ ਪਹੁਲ ਕੀ ਹਮਕੋ ਦੀਜੈ, ਵਿਛੜੇ ਹੋਏ ਕੋ ਸਾਥ ਮਿਲਾਵੋ, ਗੋਬਿੰਦ ਰਾਏ ਅਤੇ ਸਿੰਘ ਬਣਾਵੋ। ਇਹ ਪਿਤਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੈ ਕਿ ਵਿਛੜੇ ਹੋਏ ਕੋ ਸਾਥ ਮਿਲਾਵੋ, ਗੋਬਿੰਦ ਰਾਏ ਅਤੇ ਸਿੰਘ ਬਣਾਵੋ। ਕਿ ਮੈਨੂੰ ਗੋਬਿੰਦ ਰਾਏ ਤੋਂ ਹੁਣ ਗੋਬਿੰਦ ਸਿੰਘ ਬਣਾ ਲਓ। ਸਿੰਘ ਸ਼ਬਦ ਬਹੁਤ ਵੱਡਾ ਹੈ, ਸਿੰਘ ਸ਼ਬਦ ਦਾ ਅਰਥ ਕਰੀਏ ਨਾ ਤਾਂ ਬਹੁਤ ਮਹਾਨ ਸ਼ਬਦ ਹੈ ਅਤੇ ਬੜਾ ਸਮਾਂ ਲੱਗਦਾ ਹੈ। ਅਸੀਂ ਤਾਂ ਅੱਜ ਸਿੰਘ ਸ਼ਬਦ ਤੋਂ ਵੀ ਕਤਰਾਉਣ ਲੱਗ ਪਏ ਹਾਂ। ਮੇਰੀਆਂ ਬੱਚੀਆਂ ਆਪਣੇ ਨਾਮ ਦੇ ਨਾਲ ਕੌਰ ਸ਼ਬਦ ਲਵਾਉਣਾ ਚੰਗਾ ਨਹੀਂ ਲੱਗਦੇ ਸਮਝਦੀਆਂ, ਬੱਚੇ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਲਾਉਣਾ ਨਹੀਂ ਚੰਗਾ ਸਮਝਦੇ। ਇਹ ਕਈ ਵਾਰੀ ਵਿਆਹ ਸ਼ਾਦੀ ਦੇ ਕਾਰਡ ਆ ਜਾਂਦੇ ਨੇ ਨਾ, ਨਾ ਕੌਰ ਸ਼ਬਦ ਹੁੰਦਾ ਨਾ ਸਿੰਘ ਸ਼ਬਦ ਹੁੰਦਾ, ਹੁਣ ਪਤਾ ਨਹੀਂ ਬੱਚਾ ਕਿਹੜਾ ਅਤੇ ਬੱਚੀ ਕਿਹੜੀ ਹੈ। ਇਹ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ, ਕੌਰ ਛੋਟੇ ਪੁੱਤਰ ਨੇ ਅਤੇ ਸਿੰਘ ਵੱਡੇ ਪੁੱਤਰ ਕਿਹਾ ਪਾਤਸ਼ਾਹ ਨੇ। ਇਹ ਟਿੱਕਾ ਹੈ ਸਿੰਘ, ਕੌਰ ਛੋਟੇ ਪੁੱਤਰ ਨੇ। ਸਤਿਗੁਰਾਂ ਨੇ ਪੁੱਤਰੀਆਂ ਬਣਾਇਆ ਆਪਣੀਆਂ, ਪਰ ਅਸੀਂ ਬਣਨ ਵਾਸਤੇ ਤਿਆਰ ਹੀ ਨਹੀਂ ਹਾਂ। ਸਾਨੂੰ ਸਿੰਘ ਅਤੇ ਕੌਰ ਸ਼ਬਦ ਤੋਂ ਅੱਜ ਘਿਰਣਾ ਆਉਂਦੀ ਚਾਹੁੰਦੇ ਨਹੀਂ ਅਸੀਂ। ਨਹੀਂ ਭਾਈ, ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਹੈ ਕਿ ਅੱਧਾ ਨਾਮ ਲੈਣ ਵਾਲਾ ਸਿੱਖ ਤਨਖਾਹੀ ਹੈ। ਜਿਹੜਾ ਸ਼ਬਦ ਨਾਲ ਕੌਰ ਨਹੀਂ ਲਾਉਂਦਾ, ਸਿੰਘ ਨਹੀਂ ਨਾ ਲਾਉਂਦਾ, ਉਹ ਤਨਖਾਹੀਆ ਕਿਹਾ ਗਿਆ ਸਤਿਗੁਰਾਂ ਨੇ। ਇਸ ਲਈ ਅਸੀਂ ਕਿਸੇ ਕੋਲੋਂ ਮੰਤਰ ਨਹੀਂ ਲੈਣਾ, ਕਿਸੇ ਕੋਲੋਂ ਕੰਨਾਂ ਵਿੱਚ ਮੰਤਰ ਨਹੀਂ ਲੈਣਾ, ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਸਾਹਿਬਾਨਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ। ਔਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਹੀ ਸਿੰਘ ਬਣੇ ਸੀ ਕਿ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ। ਗੁਰੂ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ, ਹਰ ਨਾਮ ਹਰੀ ਪਰਮਾਤਮਾ ਦਾ ਨਾਮ ਬਖਸ਼ਿਸ਼ ਕੀਤਾ ਹੈ, ਇਹ ਨਾਮ ਰੂਪੀ ਅੰਮ੍ਰਿਤ ਚੱਖਿਆ ਹੈ।
ਸਾਧਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ।
ਸਾਧਾ ਸੰਗ ਅਪਾਰ, ਜੋ ਸਾਧ ਸੰਗਤ ਹੈ ਨਾ, ਗੁਰੂ ਦੀ ਸੰਗਤ, ਗੁਰੂ ਪਿਆਰਿਆਂ ਦੀ ਸੰਗਤ, ਇਹ ਬਹੁਤ ਅਮੁੱਲਕ ਹੈ, ਇਹ ਬਹੁਤ ਕੀਮਤੀ ਹੈ, ਇਹਦੀ ਕੀਮਤ ਹੀ ਨਹੀਂ ਕਹੀ ਜਾ ਸਕਦੀ। ਇਹ ਜੋ ਆਪ ਜੀ ਸੰਗਤ ਵਿੱਚ ਆਏ ਹੋ ਨਾ, ਕੋਈ ਕਹੇ ਕਿ ਮੈਂ ਕੀਮਤ ਦੇ ਦੇਣਾ ਅਤੇ ਮੈਨੂੰ ਸੰਗਤ ਦਾ ਫਲ ਮਿਲ ਜਾਏ, ਨਹੀਂ ਪ੍ਰਾਪਤ ਹੋ ਸਕੇਗਾ। ਇਹ ਕੋਈ ਮੁੱਲ ਖਰੀਦਣ ਵਾਲੀ ਜਾਂ ਵੇਚਣ ਵਾਲੀ ਵਸਤੂ ਨਹੀਂ। ਜੇ ਇਸਤਰੀ ਸਤ ਸੰਗਤ ਕਰਦੀ ਹੈ ਤਾਂ ਲਾਭ ਇਸਤਰੀ ਨੂੰ ਹੀ ਹੋਣਾ ਹੈ, ਪਤੀ ਨੂੰ ਨਹੀਂ ਮਿਲਣਾ। ਇਹ ਕੋਈ ਉਹਦੀ ਤਨਖਾਹ ਨਹੀਂ ਜਿਹੜੀ ਉਸਦੇ ਕੋਲੋਂ ਵੰਡਾ ਸਕੇਗਾ। ਸਤ ਸੰਗਤ ਕਰਨੀ, ਸਿਮਰਨ ਕਰਨਾ, ਜਿਹੜਾ ਪ੍ਰਸ਼ਾਦਾ ਛਕੇਗਾ ਭੁੱਖ ਉਸੇ ਦੀ ਲੱਥੇਗੀ। ਇਹ ਨਹੀਂ ਕਿ ਪ੍ਰਸ਼ਾਦਾ ਕੋਈ ਦੂਸਰਾ ਛਕੇ ਅਤੇ ਭੁੱਖ ਮੇਰੀ ਲੈ ਜਾਏ, ਇਹ ਨਹੀਂ ਹੋ ਸਕੇਗਾ। ਇਸ ਲਈ ਅਪਾਰ ਬਹੁਤ ਅਮੋਲਕ ਹੈ, ਬੇਸ਼ਕਮਾਰ ਕੀਮਤੀ ਹੈ, ਪਰ ਅਣ ਦਿਨ ਹਰ ਗੁਣ ਰਵੇ। ਅਣ ਦਿਨ ਦਿਨ ਅਤੇ ਰਾਤ ਹਰੀ ਪਰਮਾਤਮਾ ਦੇ ਗੁਣਾਂ ਨੂੰ ਉਚਾਰਨ
ਕਰੇ। ਭਾਈ ਮਨੋਰਥ ਸਭ ਜੋਨੀ ਨਹਿ ਭਵੈ।
ਕਹਿੰਦੇ ਜੀ ਕੀ ਕਰਨ ਵਾਸਤੇ ਜਪਣਾ, ਕਾਹਦੇ ਵਾਸਤੇ ਸੰਗਤ ਵਿੱਚ ਆਈਏ, ਸਿਮਰਨ ਕਿਉਂ ਕਰੀਏ, ਨਿਤਨੇਮ ਕਿਉਂ ਕਰੀਏ। ਖਿਮਾ ਕਰਨੀ, ਅੱਜ ਐਸੇ ਵੀ ਸਿੱਖ ਪੈਦਾ ਹੋ ਗਏ ਨੇ, ਉਹ ਕਹਿੰਦੇ ਵੀ ਅੰਮ੍ਰਿਤ ਵੇਲੇ ਉੱਠਣ ਦੀ ਜ਼ਰੂਰਤ ਨਹੀਂ ਹੈ, ਨਿਤਨੇਮ ਕਰਨ ਦੀ ਜ਼ਰੂਰਤ ਨਹੀਂ, ਅੰਮ੍ਰਿਤ ਛਕਣ ਦੀ ਜ਼ਰੂਰਤ ਨਹੀਂ। ਐਸਾ ਪ੍ਰਚਾਰ ਵੀ ਕਰਨ ਵਾਲੇ ਹੈਗੇ ਨੇ। ਗੁਰਦੇਵ ਪਾਤਸ਼ਾਹ ਜੀ ਸਪਸ਼ਟ ਬਚਨ ਕਹਿੰਦੇ ਨੇ ਕਿ ਜਿਹੜੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦੇ ਨੇ, ਸਤ ਸੰਗਤ ਕਰਦੇ ਨੇ, ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਪਾਏ ਮਨੋਰਥ ਸਭ, ਸਾਰੇ ਮਨ ਦੇ ਇੱਛਤ ਫਲ ਮਿਲ ਜਾਂਦੇ ਨੇ, ਉਹਨਾਂ ਦੇ ਜਿਤਨੇ ਵੀ ਸੰਕਲਪ ਨੇ ਪੂਰੇ ਹੋ ਜਾਂਦੇ ਨੇ। ਮਨੋਰਥ ਮਨ ਦੇ ਅਰਥ, ਜੋ ਮਨ ਵਿੱਚ ਚਿਤਵਿਆ ਹੈ ਨਾ, ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਕਹਿੰਦੇ ਜੋਨੀ ਨਾ ਭਵੇ, ਉਹ ਜੂਨਾਂ ਵਿੱਚ ਨਹੀਂ ਪਵੇਗਾ, ਉਹ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ, ਇਹ ਗੱਲ ਨਹੀਂ ਹੋਵੇਗੀ। ਉਹ ਜਨਮਾਂ ਅਤੇ ਜੂਨਾਂ ਤੋਂ ਰਹਿਤ ਹੋ ਜਾਏਗਾ, ਉਹਦਾ ਜੰਮਣ ਮਰਨ ਦਾ 84 ਦਾ ਗੇੜ ਕੱਟਿਆ ਜਾਏਗਾ।
ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ।
ਸਭ ਕੁਛ ਕਰਤੇ ਪਰਮੇਸ਼ਰ ਦੇ ਹੱਥ ਵਿੱਚ ਹੈ, ਉਸ ਵਾਹਿਗੁਰੂ ਪਰਿਪੂਰਨ ਪਰਮਾਤਮਾ ਸਰਵ ਸ਼ਕਤੀਮਾਨ, ਸਭ ਕੁਝ ਉਹਦੇ ਹੱਥ ਵਿੱਚ ਹੈ, ਅਤੇ ਕਾਰਨ ਜੋ ਕਰੇ, ਜੋ ਉਹ ਕਾਰਨ ਕਰਨਾ ਚਾਹੁੰਦਾ ਹੈ ਉਹ ਕਰਦਾ ਹੈ। ਕਈ ਵਾਰੀ ਨਾ ਅਸੀਂ ਇਹ ਗੱਲ ਕਰ ਲੈਂਦੇ ਹਾਂ ਭਈ ਪਰਮੇਸ਼ਰ ਸਰਵ ਸ਼ਕਤੀਮਾਨ ਕਰਨ ਕਾਰਨ ਸਮਰੱਥ ਹੈ, ਉਹ ਜੋ ਕਹੇਗਾ ਸੋ ਆਪੇ ਹੀ ਹੋ ਜਾਣਾ। ਨਹੀਂ ਭਾਈ, ਉੱਦਮ ਵੀ ਕਰਨਾ। ਮਾਲਕ ਨੇ ਸਾਨੂੰ ਇਹ ਨੇਤਰ ਬਖਸ਼ਿਸ਼ ਕੀਤੇ ਨੇ, ਮਾਲਕ ਨੇ ਸਾਨੂੰ ਅੱਖਾਂ ਦਿੱਤੀਆਂ ਨੇ, ਅਤੇ ਜੇ ਅਸੀਂ ਅੱਖਾਂ ਮੀਟ ਕੇ ਤੁਰਾਂਗੇ ਵੀ ਆਪੇ ਪਰਮੇਸ਼ਰ ਸਾਨੂੰ ਕਿਨਾਰੇ ਲਾ ਦੇਵੇਗਾ, ਆਪੇ ਮੰਜ਼ਿਲ 'ਤੇ ਪਹੁੰਚਾ ਦੇਵੇਗਾ। ਅੱਖਾਂ ਮੀਟ ਕੇ ਤੁਰੇ ਚੱਲੀਏ, ਅੱਖਾਂ ਮੀਟ ਕੇ ਤੁਰਾਂਗੇ ਤਾਂ ਠੇਡੇ ਲੱਗਣਗੇ ਹੀ ਲੱਗਣਗੇ, ਕਿਸੇ ਖੂਹ ਖਾਤੇ ਵਿੱਚ ਡਿੱਗਾਂਗੇ ਹੀ ਡਿੱਗਾਂਗੇ। ਜੋ ਮਾਲਕ ਨੇ ਸਾਨੂੰ ਨੇਤਰ ਬਖਸ਼ਿਸ਼ ਕੀਤੇ ਨੇ, ਦੇਖ ਕੇ ਚੱਲਣ ਵਾਸਤੇ ਦਿੱਤੇ ਨੇ, ਪੈਰਾਂ ਨੇ ਚੱਲਣਾ ਹੈ, ਨੇਤਰਾਂ ਨੇ ਦੇਖਣਾ ਹੈ, ਜੋ ਨੇਤਰ ਦੇਖਦੇ ਨੇ ਉਹਦੇ ਅਨੁਸਾਰ ਕਦਮ ਚੱਲਦੇ ਨੇ ਨਾ, ਅਤੇ ਆਪਣੀ ਮੰਜ਼ਿਲ 'ਤੇ ਪਹੁੰਚ ਹੀ ਜਾਈਦਾ। ਇਸ ਕਰਕੇ ਉੱਦਮ ਕਰਨਾ ਮਨੁੱਖ ਨੂੰ, ਇਹ ਅਵਸ਼ ਉੱਦਮ ਕਰਿੰਦਿਆਂ ਜੀਓ, ਕਮਾਵਦਿਆਂ ਸੁੱਖ ਭੁੰਚ, ਇਹ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ।
ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ।
ਸਾਹਿਬ ਕਹਿੰਦੇ ਨੇ ਨਾਨਕ ਮੰਗੈ ਦਾਨ, ਨਾਨਕ ਇਹ ਦਾਨ ਮੰਗੇ, ਦਾਨ ਮੰਗਦਾ ਹੈ, ਕਿਹੜਾ ਦਾਨ? ਸੰਤਾਂ ਧੂਰ ਤਰੈ, ਜਿਹੜੀ ਸੰਤਾਂ ਦੀ ਧੂੜ ਹੈ ਨਾ, ਸਤ ਸੰਗਤ ਗੁਰੂ ਕੇ ਪਿਆਰਿਆਂ ਦੀ ਧੂੜ, ਨਾਮ ਬਾਣੀ ਦੇ ਰਸੀਆਂ ਦੀ ਧੂੜ, ਬਾਣੀ ਅਤੇ ਬਾਣੇ ਦੇ ਧਾਰਨੀਆਂ ਦੀ ਧੂੜ, ਉਸ ਧੂੜ ਨੂੰ ਪ੍ਰਾਪਤ ਕਰਨ ਵਾਸਤੇ ਧੂੜੀ ਮੱਜਣ ਸਾਧਖੇ ਸਾਈਂ ਥੀਏ ਕਿਰਪਾਲ। ਜਦੋਂ ਮਾਲਕ ਕਿਰਪਾਲੂ ਕਰਦਾ ਹੈ ਨਾ, ਸਾਧੂ ਸਤਿਗੁਰਾਂ ਦੇ ਪਿਆਰਿਆਂ ਦੀ, ਸਤਿਗੁਰੂ ਦੀ, ਗੁਰੂ ਕੀ ਸੰਗਤ ਦੀ, ਜਿਹੜੇ ਚਰਨਾਂ ਦੀ ਧੂੜ ਹੈ ਨਾ, ਉਹ ਧੂੜੀ ਪ੍ਰਾਪਤ ਹੋ ਜਾਂਦੀ ਹੈ। ਸੰਤਾਂ ਧੂਰ ਤਰੈ, ਸਾਧ ਸੰਗਤ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋ ਜਾਏ, ਅਤੇ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਦੇ ਨਾਲ ਕਹਿੰਦੇ ਇਹ ਜੀਵਨ ਸਫਲ ਹੋ ਜਾਂਦਾ ਹੈ, ਤਰ ਜਾਂਦਾ ਹੈ। ਹੁਣ ਧੂੜੀ ਕਿਵੇਂ ਪ੍ਰਾਪਤ ਹੋਵੇਗੀ? ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਤੱਪੜ ਝਾੜ ਵਛਾਏ ਧੂੜੀ ਨਹਾਇਆ। ਗੁਰੂ ਕੀ ਸੰਗਤ ਵਿੱਚ ਆ ਕੇ ਸੇਵਾ ਕਰਨੀ, ਇਹ ਜੋ ਗਲੀਚੇ ਵਿਸ਼ੇ ਨੇ, ਦਰੀਆਂ ਵਿਸ਼ੀਆਂ ਨੇ, ਤੱਪੜ ਵਿਸ਼ੇ ਨੇ, ਇਹ ਸੇਵਾ ਵੀ ਕਰਨੀ ਹੈ, ਕਿਉਂਕਿ ਸਫਾਈ ਵੀ ਜ਼ਰੂਰੀ ਹੈ। ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਕਰਨਾ ਹੈ, ਜਿੱਥੇ ਸੰਗਤ ਨੇ ਆਣ ਕੇ ਬੈਠਣਾ ਹੈ, ਜੇ ਉੱਥੇ ਧੂੜ ਹੋਵੇ, ਘੱਟਾ ਮਿੱਟੀ ਹੋਵੇ, ਕੋਈ ਤਰਤੀਬ ਨਾ ਹੋਵੇ ਤਾਂ ਆਣ ਕੇ ਜਗਿਆਸੂ ਬੈਠਣਾ ਵੀ ਪਸੰਦ ਨਹੀਂ ਕਰਦਾ ਹੈ। ਇਸ ਕਰਕੇ ਸੰਗਤ ਦੇ ਚਰਨਾਂ ਦੀ ਧੂੜ, ਸੰਗਤ ਦੀ ਸੇਵਾ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਮਨ ਵਿੱਚ ਧਾਰਨ ਕਰਨਾ।
ਮਹੱਲਾ ਪੰਜਵਾਂ, ਤਿਸਨੋ ਮਨ ਵਸਾਏ ਜਿਨ ਉਪਾਇਆ।
ਦੂਸਰਾ ਸ਼ਬਦ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਹੇ ਭਾਈ ਤਿਸ ਨੂੰ ਮਨ ਵਸਾਏ, ਉਸ ਨੂੰ ਮਨ ਵਿੱਚ ਵਸਾ। ਕਿਸ ਨੂੰ? ਕਿਸੇ ਅਮੀਰ ਨੂੰ ਵਸਾਉਣਾ ਜਾਂ ਕਿਸੇ ਪਰਿਵਾਰ ਦੇ ਮੈਂਬਰ ਨੂੰ ਵਸਾਉਣਾ? ਕਿਉਂਕਿ ਅਸੀਂ ਪਰਿਵਾਰ ਦੇ ਮੋਹ ਵਿੱਚ ਫਸੇ ਹੋਏ ਹਾਂ, ਧਨ ਪਦਾਰਥਾਂ ਦੇ ਵਿੱਚ ਫਸੇ ਹੋਏ ਹਾਂ। ਇਸ ਕਰਕੇ ਸਿੱਖ ਨਿਤਨੇਮ ਕਰਦਾ ਹੈ ਨਾ, ਅਤੇ ਨਿਤਨੇਮ ਕਰਦਿਆਂ ਵੀ ਕਾਰੋਬਾਰ ਹੀ ਚੇਤੇ ਆਉਂਦਾ, ਪਰਿਵਾਰ ਚੇਤੇ ਆਉਂਦਾ ਹੈ। ਸੰਗਤ ਵਿੱਚ ਬੈਠਿਆਂ ਵੀ ਪਰਿਵਾਰ ਦੇ ਵਿੱਚ ਹੀ ਬੈਠੇ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ, ਕਿਉਂਕਿ ਮਨ ਵਿੱਚ ਪਰਿਵਾਰ ਵਸਿਆ ਹੋਇਆ, ਮਨ ਵਿੱਚ ਕਾਰੋਬਾਰ ਵਸਿਆ ਹੋਇਆ। ਜਿਸ ਦਿਨ ਮਨ ਵਿੱਚ ਨਿਰੰਕਾਰ ਵਸ ਗਿਆ ਨਾ, ਉਸ ਦਿਨ ਤੋਂ ਕਿਰਤ ਵਿੱਚ ਬੈਠਾ ਹੋਇਆ ਵੀ ਕਰਤੇ ਨਾਲ ਜੁੜ ਜਾਏਗਾ, ਪਰਿਵਾਰ ਵਿੱਚ ਬੈਠਾ ਹੋਇਆ ਵੀ ਨਿਰੰਕਾਰ ਨਾਲ ਜੁੜ ਜਾਏਗਾ। ਇਸ ਲਈ ਉਸ ਨੂੰ ਮਨ ਵਿੱਚ ਵਸਾਉਣਾ ਕਰ, ਜਿਨ ਉਪਾਇਆ, ਜਿਸ ਨੇ ਪੈਦਾ ਕੀਤਾ ਹੈ, ਜਿਸ ਨੇ ਇਹ ਰਚਨਾ ਕੀਤੀ ਹੈ, ਜਿਸ ਮਾਲਕ ਨੇ ਸਾਨੂੰ, ਜਿਸ ਪਾਣੀ 'ਤੇ ਜੰਤੂ ਘਰਿਆ, ਮਾਟੀ ਕਾਲੇ ਦਿਹੁਰਾ ਕਰਿਆ, ਉਸ ਮਾਲਕ ਨੂੰ ਆਪਣੇ ਮਨ ਵਿੱਚ ਵਸਾਉਣਾ ਕਰ।
ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ।
ਜਿਨ ਇੱਥੇ ਗੁਰਦੇਵ ਪਾਤਸ਼ਾਹ ਨੇ ਸਪਸ਼ਟ ਕਿਹਾ, ਜਿਨ ਦੋ ਵਾਰੀ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ ਹੈ, ਇਸ ਨੂੰ ਕਹਿੰਦੇ ਬੀਪਸਾ ਅਲੰਕਾਰ। ਉਸ ਨੂੰ ਦ੍ਰਿੜ ਕਰਵਾਉਣ ਵਾਸਤੇ, ਵਾਰ ਵਾਰ ਕਹਿਣ ਵਾਸਤੇ, ਜਿਨ ਮਨ ਵਸਾਇਆ, ਜਿਨ ਧਿਆਇਆ ਖਸਮ, ਜਿਹਨੇ ਖਸਮ ਨੂੰ ਧਿਆਇਆ ਹੈ। ਸ਼ਹਿਰ ਵਿੱਚ ਕਿਤਨੀ ਜ਼ਿਆਦਾ ਆਬਾਦੀ ਹੈ, ਕਿਤਨੇ ਸ਼ਹਿਰ ਵਿੱਚ ਸੰਗਤਾਂ ਲੋਕ ਵਸਣ ਵਾਲੇ ਨੇ, ਪਰ ਸੰਗਤ ਵਿੱਚ ਆਪ ਜੀ ਆਉਂਦੇ ਹੋ, ਗੁਰੂ ਦੀ ਬਖਸ਼ਿਸ਼ ਰਹਿਮਤ ਹੈ ਨਾ। ਸੰਗਤ ਵਿੱਚ ਹਰ ਇੱਕ ਨਹੀਂ ਆ ਸਕਦਾ। ਕੱਲ੍ਹ ਵੀ ਬੇਨਤੀ ਕੀਤੀ ਸੀ, ਜਿਨ੍ਹਾਂ ਦੇ ਮਸਤਕ ਦੇ ਸ੍ਰੇਸ਼ਟ ਭਾਗ ਨੇ ਨਾ, ਉਹੀ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ, ਉਹੀ ਸੇਵਾ ਕਰਦੇ ਨੇ, ਉਹੀ ਸਿਮਰਨ ਕਰਦੇ ਨੇ। ਵਡਭਾਗੀ ਹਰ ਸੰਗਤ ਪਾਵਹੇ, ਭਾਗਹੀਨ ਭਰਮ ਚੋਟਾਂ ਖਾਵਹੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸੰਗਤ ਤੋਂ ਬਿਨਾਂ ਮਨੁੱਖ ਦੇ ਵਿੱਚ ਮਲ ਬਖਸ਼ੇ ਅਵਰਣਤਾ ਦੀ ਮੈਲ ਭਰ ਜਾਂਦੀ, ਤਿੰਨ ਤਰ੍ਹਾਂ ਦੀ ਮੈਲ ਲੱਗਦੀ ਹੈ, ਖੁਲਾਸਾ ਨਾ ਕਰਾਂ, ਸਮਾਂ ਹੋ ਰਿਹਾ। ਸੰਗਤ ਵਿੱਚ ਆਉਣ ਕਰਕੇ ਤਿੰਨੇ ਤਰ੍ਹਾਂ ਦੀ ਮੈਲ ਕੱਟੀ ਜਾਂਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਜਨ ਨੇ, ਜਿਸ ਸੇਵਕ ਨੇ, ਜਿਸ ਪਿਆਰੇ ਨੇ ਧਿਆਇਆ ਹੈ ਮਾਲਕ ਨੂੰ, ਪਰਮੇਸ਼ਰ ਨੂੰ ਧਿਆਇਆ ਹੈ, ਸਵਾਮੀ ਨੂੰ ਧਿਆਇਆ ਹੈ, ਪ੍ਰਭੂ ਨੂੰ ਧਿਆਉਣਾ ਕੀਤਾ ਹੈ, ਤਿੰਨ ਸੁੱਖ ਪਾਇਆ, ਉਸ ਨੇ ਆਤਮਿਕ ਸੁੱਖਾਂ ਦੀ ਪ੍ਰਾਪਤੀ ਕਰ ਲਈ ਹੈ। ਉਸਨੇ ਸੁੱਖਾਂ ਦੀ ਪ੍ਰਾਪਤੀ ਕਰ ਲਈ ਹੈ ਜਿਸ ਨੇ ਵੀ ਪਰਮੇਸ਼ਰ ਨੂੰ ਆਪਣੇ ਮਨ ਦੇ ਵਿੱਚ ਧਿਆਉਣਾ ਕੀਤਾ। ਗੁਰਬਾਣੀ ਦੇ ਪ੍ਰਸੰਗਕ ਅਰਥ ਹੁੰਦੇ ਨੇ ਸ਼ਬਦਾਂ ਦੇ, ਖਸਮ ਸ਼ਬਦ ਦੇ ਵੀ ਕਈ ਅਰਥ ਬਣ ਜਾਂਦੇ, ਵੈਰੀ ਸ਼ਬਦ ਵੀ ਕਿਹਾ ਜਾਂਦਾ ਖਸਮ ਨੂੰ। ਖੈਰ ਮੈਂ ਬੇਨਤੀ ਕਰ ਰਿਹਾ ਕਿ ਜਿਸ ਨੇ ਮਾਲਕ ਨੂੰ ਜਪਿਆ ਹੈ, ਪ੍ਰਭੂ ਨੂੰ ਜਪਿਆ ਹੈ, ਤਿੰਨ ਤਿਸ ਨੇ ਸੁੱਖ ਪ੍ਰਾਪਤ ਕੀਤਾ ਹੈ, ਲੋਕ ਤੇ ਪ੍ਰਲੋਕ ਦੇ ਸੁੱਖ ਮਿਲ ਜਾਂਦੇ ਨੇ।
ਸਫਲ ਜਨਮ ਪਰਵਾਨ ਗੁਰਮੁਖ ਆਇਆ।
ਤੇ ਜਿਸ ਨੇ ਮਨ ਵਿੱਚ ਵਸਾ ਲਿਆ ਨਿਰੰਕਾਰ ਨੂੰ, ਉਹਦਾ ਜਨਮ ਸਫਲ ਹੋ ਗਿਆ। ਉਹ ਸੰਸਾਰ ਦੇ ਉੱਤੇ ਆਇਆ ਹੋਇਆ ਪ੍ਰਵਾਨ ਹੈ, ਕਿਉਂਕਿ ਗੁਰਮੁਖ ਆਇਆ। ਉਹ ਗੁਰਮੁਖ ਜੋ ਗੁਰੂ ਦੇ ਦੁਆਰਾ ਆਪਣਾ ਜੀਵਨ ਸਫਲ ਕਰ ਲੈਂਦਾ, ਜੋ ਗੁਰੂ ਦੇ ਅਨੁਸਾਰੀ ਚੱਲਣ ਵਾਲਾ, ਗੁਰਮੁਖ ਗੁਰੂ ਦੇ ਅਨੁਸਾਰੀ ਚੱਲਣ ਵਾਲਾ, ਮਨਮੁਖ ਮਨ ਦੇ ਅਨੁਸਾਰੀ ਚੱਲਣ ਵਾਲਾ ਹੁੰਦਾ। ਇਸ ਲਈ ਉਹ ਗੁਰਮੁਖ ਆਇਆ ਸੰਸਾਰ ਦੇ ਉੱਤੇ ਪ੍ਰਵਾਨ ਹੈ, ਉਹਦਾ ਜਨਮ ਸਫਲਾ ਹੈ ਜਿਸ ਨੇ ਪਰਮਾਤਮਾ ਨੂੰ ਮਨ ਵਿੱਚ ਧਾਰਨ ਕੀਤਾ ਹੈ।
ਹੁਕਮੈ ਬੁਝ ਨਿਹਾਲ ਖਸਮ ਫੁਰਮਾਇਆ।
ਇਸ ਲਈ ਹੁਕਮੈ ਬੁਝ ਨਿਹਾਲ, ਉਸ ਮਾਲਕ ਵਾਹਿਗੁਰੂ ਦੇ ਹੁਕਮ ਨੂੰ ਸਮਝ ਕੇ, ਉਸਦੇ ਹੁਕਮ ਨੂੰ ਜਾਣ ਕੇ ਜੀਵ ਨਿਹਾਲ ਹੋ ਜਾਂਦਾ ਹੈ। ਜਿਸ ਨੇ ਮਾਲਕ ਦੇ ਹੁਕਮ ਨੂੰ ਸਮਝ ਲਿਆ, ਨਾ ਜਾਣ ਲਿਆ, ਔਰ ਉਹਦੇ ਹੁਕਮ ਦੇ ਅਨੁਸਾਰ ਜੀਵ ਆਪਣਾ ਜੀਵਨ ਬਤੀਤ ਕਰਦਾ, ਉਹ ਨਿਹਾਲ ਹੋ ਜਾਂਦਾ ਸੰਸਾਰ ਦੇ ਉੱਤੇ ਵਿਚਰਦਿਆਂ ਵੀ, ਅਤੇ ਅੰਤ ਨੂੰ ਵੀ ਉਹਦਾ ਜੀਵਨ ਸਫਲ ਹੋ ਜਾਂਦਾ। ਇਹ ਕਿਹਨੇ ਕਿਹਾ? ਕਹਿੰਦੇ ਮਾਲਕ ਨੇ ਫਰਮਾਇਆ, ਪਰਮੇਸ਼ਰ ਨੇ ਫਰਮਾਇਆ, ਖਸਮ ਨੇ ਫਰਮਾਇਆ, ਉਚਾਰਨ ਕੀਤਾ ਹੈ।
ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ।
ਜਿਸ ਦੇ ਉੱਤੇ ਆਪ ਕਿਰਪਾਲੂ ਹੋ ਜਾਏ ਪ੍ਰਭੂ, ਜਿਸ ਦੇ ਉੱਤੇ ਗੁਰੂ ਬਖਸ਼ਿਸ਼ ਕਰਦੇ, ਨਦਰੇ ਅਨਾਇਤ ਕਰ ਦੇਵੇ, ਉਹ ਫਿਰ ਜਨਮਾਂ ਵਿੱਚ ਭਰਮਦਾ ਨਹੀਂ ਹੈ, ਉਹ ਜੂਨਾਂ ਵਿੱਚ ਭਰਮਦਾ ਨਹੀਂ ਹੈ, ਉਹ ਮੁੜ ਮੁੜ ਕੇ ਜੰਮਦਾ ਅਤੇ ਮਰਦਾ ਨਹੀਂ ਹੈ।
ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ।
ਉਹਦਾ ਜੀਵਨ ਹੀ ਐਸਾ ਬਣ ਜਾਂਦਾ ਹੈ ਕਿ ਜੋ ਜੋ ਮਾਲਕ ਨੇ ਬਖਸ਼ਿਸ਼ ਕੀਤੀ ਹੈ ਨਾ, ਜਿਹੜਾ ਮਾਲਕ ਨੇ ਰਹਿਮਤਾਂ ਕੀਤੀਆਂ ਨੇ, ਧਨ ਪਦਾਰਥ ਸੁੱਖ ਸੰਪਤਾ ਪਰਿਵਾਰ ਬਖਸ਼ਿਸ਼ ਕੀਤਾ ਹੈ ਨਾ, ਉਹਦੇ ਵਿੱਚ ਆਨੰਦਿਤ ਰਹਿੰਦਾ ਹੈ ਅਤੇ ਉਹ ਸੋਈ ਸੁੱਖ ਪਾਇਆ, ਉਸ ਨੇ ਆਤਮਿਕ ਸੁੱਖਾਂ ਦੀ ਪ੍ਰਾਪਤੀ ਕਰ ਲਈ ਹੈ। ਜਦੋਂ ਅਸੀਂ ਦੂਸਰੇ ਦੇ ਪਦਾਰਥਾਂ ਨੂੰ ਵੇਖ ਕੇ ਮਨ ਵਿੱਚ ਅਨੇਕ ਪ੍ਰਕਾਰ ਦੀ ਨਿੰਦਿਆ ਚੁਗਲੀ ਬਖੀਲੀ ਤਕੱਬਰੀ ਕਰਦੇ ਹਾਂ, ਆਪਣੇ ਮਨ ਵਿੱਚ ਸਾੜਾ ਕਰਦੇ ਹਾਂ, ਉਹਦੇ ਪ੍ਰਭਤਾ ਨੂੰ ਦੇਖ ਕੇ ਸੜਦੇ ਹਾਂ, ਅਤੇ ਮਾਲਕ ਦੇ ਦਰ ਤੋਂ ਅਸੀਂ ਧੱਕੇ ਜਾਂਦੇ ਹਾਂ। ਕਿਸੇ ਦੀਆਂ ਖੁਸ਼ੀਆਂ ਨੂੰ ਤੱਕ ਕੇ ਅਸੀਂ ਜਦੋਂ ਆਪ ਗਮਗੀਨ ਹੁੰਦੇ ਹਾਂ ਅਤੇ ਮਾਲਕ ਨੂੰ ਫਿਰ ਚੰਗੇ ਨਹੀਂ ਲੱਗਦੇ ਹਾਂ। ਦੂਜੇ ਦੀਆਂ ਖੁਸ਼ੀਆਂ ਨੂੰ ਦੇਖ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਪ੍ਰਭੂ, ਤੁਸਾਂ ਇਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ ਨੇ, ਹੋਰ ਵੀ ਬਖਸ਼ਿਸ਼ਾਂ ਕਰੋ ਅਤੇ ਇਹਦੇ ਨਾਲ ਸਾਡੇ 'ਤੇ ਵੀ ਰਹਿਮਤ ਕਰੋ, ਸਾਡੇ 'ਤੇ ਵੀ ਖੁਸ਼ੀਆਂ ਬਖਸ਼ਿਸ਼ ਕਰੋ। ਦੂਜੇ ਦਾ ਵੀ ਸੁੱਖ ਮੰਗਣਾ ਹੈ ਅਤੇ ਆਪਣਾ ਵੀ ਸੁੱਖ ਮੰਗਣਾ ਹੈ। ਅਸੀਂ ਆਪਣਾ ਸੁੱਖ ਮੰਗਦੇ ਹਾਂ, ਦੂਸਰੇ ਵਾਸਤੇ ਦੁੱਖ ਮੰਗਦੇ ਹਾਂ। ਜਦੋਂ ਦੂਸਰੇ ਵਾਸਤੇ ਦੁੱਖ ਮੰਗਦੇ ਹਾਂ ਤਾਂ ਦੁੱਖ ਆਪਣੇ ਆਪ ਨੂੰ ਪਹਿਲੋਂ ਲੱਗ ਜਾਂਦਾ। ਇਸ ਲਈ ਜੋ ਜੋ ਮਾਲਕ ਨੇ ਦਿੱਤਾ ਹੈ, ਖਸਮ ਨੇ, ਉਸੇ ਦੇ ਵਿੱਚ ਸੁੱਖ ਨੂੰ ਪ੍ਰਾਪਤ ਕੀਤਾ ਹੈ।
ਨਾਨਕ ਜਿਸ ਦਇਆਲ ਬੁਝਾਏ ਹੁਕਮ ਮਿਤ।
ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕਰ ਰਹੇ ਨੇ, ਹੇ ਨਾਨਕ ਜਿਸੇ ਦਇਆਲ ਬੁਝਾਏ। ਦਇਆਲੂ ਕਿਰਪਾਲੂ ਸਤਿਗੁਰੂ ਜੀ ਦਇਆ ਦੇ ਘਰ ਨੇ, ਦਇਆ ਦੇ ਮੁਜੱਸਮੇ ਨੇ, ਰਹਿਮਤ ਕਰਨ ਵਾਲੇ ਨੇ। ਉਹ ਦਇਆ ਕਿਸੇ ਦੇ ਉੱਤੇ ਦੇਖ ਕੇ ਨਹੀਂ ਕਰਦੇ। ਇਹ ਅਮੀਰ ਹੈ ਤਾਂ ਇਹਦੇ 'ਤੇ ਦਇਆ ਕਰਨੀ, ਦੂਸਰੇ ਦੇ ਉੱਤੇ ਦਇਆ ਨਹੀਂ ਕਰਨੀ। ਉਹ ਤਾਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਧਾ ਹੈ, ਬਖਸ਼ਿਸ਼ ਕਰਨ ਵਾਲਾ ਹੈ। ਇਸ ਲਈ ਜਿਸੇ ਦਇਆਲ ਬੁਝਾਏ, ਇਹ ਸਮਝ ਜਿਸ ਨੂੰ ਬੁਝਾ ਦੇਵੇ, ਸਮਝ ਦੇ ਦੇਵੇ, ਇਹ ਅਕਲ ਜਿਸ ਨੂੰ ਦੇ ਦੇਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਹੁਕਮ ਮਿਤ, ਉਹ ਮਾਲਕ ਦੇ ਹੁਕਮ ਨੂੰ ਸਮਝ ਲਵੇ, ਬਖਸ਼ਿਸ਼ ਕਰ ਲਵੇ, ਅਤੇ ਉਹੀ ਮਾਲਕ ਦਾ ਮਿੱਤਰ ਬਣ ਜਾਂਦਾ, ਮਾਲਕ ਉਸ ਦਾ ਮਿੱਤਰ ਬਣ ਜਾਂਦਾ ਹੈ, ਆਪਸੀ ਸਾਂਝ ਬਣ ਜਾਂਦੀ ਹੈ, ਭਾਈਚਾਰਾ ਗੁਰੂ ਦੇ ਨਾਲ ਬਣ ਜਾਂਦਾ ਹੈ।
ਜਿਸੇ ਭੁਲਾਏ ਆਪ ਮਰ ਮਰ ਜੰਮੇ ਨਿਤ।
ਅਤੇ ਜਿਸ ਨੂੰ ਮਾਲਕ ਆਪ ਭੁਲਾ ਜਾਂਦਾ, ਭੁਲਾ ਦਿੰਦਾ, ਜਿਸ ਨੂੰ ਮਾਲਕ ਪਰਮੇਸ਼ਰ ਜਿਹੜਾ ਹੈ ਨਾ ਰਹਿਮਤ ਨਹੀਂ ਕਿ ਹਿੰਦੀ ਜਿਸ ਦੇ ਉੱਤੇ ਵਾਸਤਵ ਦੇ ਵਿੱਚ ਨਾ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜ੍ਹੀ ਕਿਸੇ ਹੈ ਘਨੇਰੀ। ਮਾਲਕ ਦੀ ਨਜ਼ਰ ਸਾਰਿਆਂ 'ਤੇ, ਕਿਰਪਾ ਸਾਰਿਆਂ ਦੇ ਉੱਤੇ ਹੈ, ਕਿਸੇ 'ਤੇ ਬਹੁਤੀ ਹੈ ਅਤੇ ਕਿਸੇ 'ਤੇ ਘੱਟ ਹੈ। ਦੀਵਾ ਜਲ ਰਿਹਾ, ਲਾਈਟ ਜਗ ਰਹੀ ਹੈ, ਲਾਈਟ ਦਾ ਕੰਮ ਹੈ ਉਸਨੇ ਰੋਸ਼ਨੀ ਦੇਣੀ ਹੈ, ਅਤੇ ਜਿਹੜਾ ਲਾਈਟ ਤੋਂ ਪਾਸੇ ਹੋ ਜਾਏ ਉਹ ਕਹੇ ਵੀ ਮੇਰੇ 'ਤੇ ਤਾਂ ਕਿਰਪਾ ਹੀ ਨਹੀਂ ਹੋਈ, ਮੇਰੇ 'ਤੇ ਤਾਂ ਪ੍ਰਕਾਸ਼ ਆਇਆ ਹੀ ਨਹੀਂ। ਪ੍ਰਕਾਸ਼ ਉਸ ਨੂੰ ਲੈਣਾ ਉਹਦਾ ਕਰਮ ਹੈ, ਪਰ ਜੇ ਉਹ ਪ੍ਰਕਾਸ਼ ਦੇ ਸਾਹਮਣੇ ਨਹੀਂ ਆਏਗਾ ਤਾਂ ਪ੍ਰਕਾਸ਼ ਮਿਲੇਗਾ ਕਿਵੇਂ? ਬਰਸਾਤ ਹੋ ਰਹੀ ਹੈ, ਕੋਈ ਛੱਤਰੀ ਲੈ ਕੇ ਬੈਠਾ ਹੋਇਆ ਹੈ, ਕਹੇ ਵੀ ਮੇਰੇ 'ਤੇ ਤਾਂ ਕਣੀ ਕੋਈ ਡਿੱਗੀ ਨਹੀਂ। ਨਹੀਂ, ਇਹ ਭਾਈ ਆਪਾਂ ਗੁਰੂ ਨੂੰ ਸਮਰਪਿਤ ਕਰਨਾ ਪੈਂਦਾ, ਗੁਰੂ ਦੇ ਅਨੁਸਾਰ ਹੀ ਜੀਵਨ ਬਣਾਉਣਾ ਪੈਂਦਾ। ਪਰ ਜਿਹੜੇ ਜੀਵਨ ਨਹੀਂ ਬਣਾਉਂਦੇ, ਗੁਰਦੇਵ ਪਾਤਸ਼ਾਹ ਕਹਿੰਦੇ ਜੋ ਜੋ ਦਿੱਤਾ ਖਸਮ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹਾਂ 'ਤੇ ਗੁਰੂ ਦੀ ਕਿਰਪਾਲੂ ਹੈ, ਦਿਆਲੂ ਹੈ ਸਤਿਗੁਰੂ, ਉਹ ਭਰਮਦੇ ਨਹੀਂ, ਜੂਨਾਂ ਵਿੱਚ ਨਹੀਂ ਪੈਂਦੇ, ਭਟਕਦੇ ਨਹੀਂ ਹਨ। ਅਤੇ ਜਿਨ੍ਹਾਂ 'ਤੇ ਮਾਲਕ ਦੀ ਬਖਸ਼ਿਸ਼ ਨਾ ਹੋਵੇ, ਪਾਤਰ ਨਾ ਬਣਨ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਜਿਹੜੇ ਜੀਵ ਨੇ ਨਾ ਮਰ ਮਰ ਜੰਮੇ ਨਿੱਤ, ਉਹ ਨਿਤਾ ਪਰਦੀ ਜੰਮਦੇ ਅਤੇ ਮਰਦੇ ਨੇ।
ਪੌੜੇ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਦਿੱਤੇ।
ਪੌੜੀ ਵਿੱਚ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਉਸ ਮਾਲਕ ਨੇ ਜਿਹੜੇ ਨਿੰਦਕ ਨੇ ਪਰਮੇਸ਼ਰ ਦੇ, ਗੁਰੂ ਪਿਆਰਿਆਂ ਦੇ ਨਿੰਦਕ, ਉਹ ਤਤਕਾਲ ਹੀ ਨਾਸ ਕਰ ਦਿੱਤੇ ਨੇ, ਮਾਰ ਦਿੱਤੇ ਨੇ। ਰੰਚਕ ਮਾਤਰ ਵੀ ਉਹਨਾਂ ਨੂੰ ਟਿਕਣ ਨਹੀਂ ਦਿੱਤਾ ਹੈ।
ਰੱਬ ਦਾਸ ਕਾ ਦੁੱਖ ਨਾ ਖਾਵ ਸਕੈ ਫੜ ਜੋਨੀ ਜੁੱਤੇ।
ਸਤਿਗੁਰੂ ਆਪਣੇ ਪਿਆਰਿਆਂ ਦੇ ਦੁੱਖ ਨੂੰ ਸਹਿ ਨਹੀਂ ਸਕਦੇ ਹਨ, ਇਸ ਕਰਕੇ ਦੁਖੀਆਂ ਨੂੰ ਫੜ ਕੇ ਜੂਨਾਂ ਵਿੱਚ ਪਾ ਦਿੱਤਾ ਜਾਂਦਾ ਹੈ।
ਮੱਥੇ ਵਾਲ ਪਛਾੜਿਆਂ ਜਮ ਮਾਰਗ ਮੁੱਤੇ,
ਉਹਨਾਂ ਨੂੰ ਕੇਸਾਂ ਤੋਂ ਫੜ ਕੇ ਪਟਕਾ ਕੇ ਮਾਰਿਆ ਜਾਂਦਾ ਹੈ, ਜਮਾਂ ਦੇ ਮਾਰਗ ਪਾਏ ਜਾਂਦੇ ਨੇ।
ਦੁੱਖ ਲੱਗਾ ਬਿਲ ਲਾਣਿਆ ਨਰਕ ਘੋਰ ਸੁੱਤੇ,
ਉਹ ਜਮਾਂ ਦੇ ਵਸ ਵਿੱਚ ਪਏ ਹੋਏ, ਦੁੱਖ ਲੱਗੇ ਬਿਲ ਲਾਣਿਆ, ਦੁੱਖ ਲੱਗਦੇ ਨੇ ਫਿਰ ਵਿਰਲਾਪ ਕਰਦੇ ਨੇ, ਇਉਂ ਸਮਝਦੇ ਨੇ ਵੀ ਕਿ ਨਰਕ ਘੋਰ ਵਿੱਚ ਸੁੱਤੇ ਹੋਏ ਨੇ, ਨਰਕ ਘੋਰ ਵਿੱਚ ਪਏ ਹੋਏ ਨੇ।
ਕੰਠ ਲਾਏ ਦਾਸ ਰੱਖਿਆਨ ਨਾਨਕ ਹਰ ਸਤੇ।
ਇਸ ਲਈ ਹੈ ਨਾਨਕ ਜੋ ਹਰੀ ਪਰਮਾਤਮਾ ਸੱਤ ਹੈ ਨਾ, ਅਸਤੀ ਭਾਂਤੀ ਪ੍ਰੇ ਸੱਤ ਚਿੱਤ ਆਨੰਦ ਸਰੂਪ ਹੈ, ਉਸ ਮਾਲਕ ਨੇ ਆਪਣੇ ਸੇਵਕਾਂ ਨੂੰ ਆਪਣੇ ਅਭੇਦ ਨਿਸ਼ਚੈ ਰੂਪੀ ਗਲੇ ਲਗਾ ਕੇ ਰੱਖਿਆ ਹੋਇਆ, ਆਪਣੀ ਅਭੇਦਤਾ ਬਖਸ਼ਿਸ਼ ਕਰ ਦਿੱਤੀ ਹੈ। ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਸਤਿਗੁਰੂ ਆਪਣੇ ਗਲੇ ਲਗਾ ਲੈਂਦਾ, ਜੋ ਗੁਰੂ ਤੋਂ ਬੇਮੁੱਖ ਹੋ ਜਾਂਦੇ ਨੇ ਉਹਨਾਂ ਨੂੰ ਨਰਕਾਂ ਦੇ ਵਿੱਚ ਜਮਾਂ ਦੇ ਵਸ ਵਿੱਚ ਪੈਣਾ ਪੈਂਦਾ ਹੈ।
ਦੁੱਖ ਲੱਗਾ ਬਿਲ ਲਾਣਿਆ ਨਰਕ ਘੋਰ ਸੁੱਤੇ, ਕੰਠ ਲਾਏ ਦਾਸ ਰੱਖਿਆਨ ਨਾਨਕ ਹਰ ਸਤੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।